ਗੁਰੂ ਨਾਮ ਗਿਆਨ ਦਾ ਹੁੰਦਾ ਹੈ, ਸਰੀਰ ਦਾ ਨਹੀਂ ਹੁੰਦਾ। ਗੁਰ ਦਾ ਨਾਮ ਨਹੀਂ ਹੁੰਦਾ ਹੈ। ਜੇ ਤਾਂ ਅਸੀਂ ਦੁਨੀਆਂ ਦੇ ਵਿੱਚ ਕੋਈ ਵੀ ਕੰਮ ਕਰਦੇ ਹਾਂ ਜਿਹੜਾ ਸਾਨੂੰ ਉਸਦਾ ਗੁਰ ਦੱਸ ਦੇਵੇ, ਅਸੀਂ ਉਹ ਗੁਰੂ ਮੰਨ ਲੈਂਦੇ ਹਾਂ। ਜੇ ਅਸੀਂ ਇਲਮ ਹਾਸਲ ਕਰਨੇ ਹਾਂ, ਸਾਡੇ ਸਾਹਮਣੇ ਉਸਤਾਦ ਆ ਰਿਹਾ ਹੋਵੇ, ਸਾਡੇ ਨਾਲ ਕੋਈ 15-20 ਆਦਮੀ ਖੜੇ ਹੋਣ, ਉਹਨੂੰ ਵੇਖ ਕੇ ਸਾਡਾ ਖੁਦ ਖੁਦ ਸਿਰ ਚੁੱਕ ਜਾਂਦਾ ਹੈ। ਉਹ ਸਾਰੇ ਸਾਥੀ ਪੁੱਛਦੇ ਹਨ ਕਿ ਗੱਲ ਹੈ ਬਾਈ, ਤੇਰਾ ਸਿਰ ਕਿਉਂ ਚੁੱਕ ਗਿਆ ਹੈ, ਕੌਣ ਆ ਰਿਹਾ? ਕਹਿੰਦਾ ਜੀ, ਇਹ ਮੇਰੇ ਗੁਰੂ ਆ ਰਿਹਾ, ਇਹਨਾਂ ਨੇ ਮੈਨੂੰ ਇਲਮ ਦਿੱਤਾ ਹੈ। ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਭਾਵਾਂ ਕੋਈ ਛੋਟੇ ਤੋਂ ਛੋਟਾ ਕੰਮ ਹੈ, ਭਾਵਾਂ ਕੋਈ ਵੱਡੇ ਤੋਂ ਵੱਡਾ ਹੈ, ਗੁਰੂ ਤੋਂ ਬਗੈਰ ਸਾਥੀ ਕੋਈ ਕੰਮ ਨਹੀਂ, ਸਾਨੂੰ ਨਹੀਂ ਸਾਡਾ ਪੂਰਨ ਹੋ ਸਕਦਾ। ਜਿਸ ਤਰ੍ਹਾਂ ਰੋਜ਼ ਪੜ੍ਹਨੇ ਆ, ਗੁਰਦੇ ਗਿਆਨ ਨਾ ਹੋਵੇ, ਨਾ ਸੁੱਖ ਵਸੇ ਮਨ ਆਏ, ਨਾਨਕ ਨਾਮ ਵੀ ਹੋਇਆ ਮਨਮੁਖੀ ਜਾਸਨ ਜਨਮ ਗਵਾਏ। ਸਾਧੂ ਪਾਉ ਪੁਰਾਤਨ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਨਹੀਂ ਲਿਖ ਕੇ ਰੱਖ ਕੇ ਕਿਆ ਮਤ ਕੋਈ ਭਰਮ ਪੂਰੇ ਸੰਸਾਰ, ਗੁਰੂ ਦਿਨ ਕੋਲੇ ਨਾ ਉਤਰ ਸਪਾਰ, ਕਿ ਭਰਮ ਦੇ ਵਿੱਚ ਪੈ ਕੇ ਇਨਸਾਨ ਨੂੰ ਭੁਲੇਖਾ ਲੱਗ ਜਾਂਦਾ ਹੈ। ਜਿਸ ਤਰ੍ਹਾਂ ਰਾਤ ਨੂੰ ਇੱਕ ਇਨਸਾਨ ਜਾ ਰਿਹਾ ਸੀ ਤੇ ਉਹ ਰੱਸੀ ਪਈ ਹੋਈ ਦੇਖ ਕੇ, ਤੇ ਉਹਨੇ ਸਮਝ ਲਿਆ ਕਿ ਸੱਪ ਹੈ, ਕਿਉਂਕਿ ਹਨੇਰਾ ਸੀ। ਹਵਾ ਦੇ ਨਾਲ ਉਹ ਰੱਸੀ ਥੋੜੀ ਬਹੁਤੀ ਹਿੱਲੇ, ਕਿਉਂ ਕਵੇ, ਹੁਣ ਉਹਨੇ ਮੂੰਹ ਚੁੱਕ ਲਿਆ ਹੈ, ਹੁਣ ਉਹਨੇ ਪੂਛ ਹਵਾਈ ਹੈ। ਉਹ ਖੜਾ ਹੋ ਗਿਆ, ਸਾਰੀ ਰਾਤ ਇੱਥੇ ਖੜਾ ਰਿਹਾ। ਸਵੇਰ ਹੋ ਗਈ, ਹੋਰ ਵਾਰੀ ਸੀ ਤੇ ਹੋਰ ਸੱਜਣ ਆਇਆ, ਕਹਿਣ ਲੱਗਾ ਕਿਉਂ ਖੜਾ ਹੈ ਬਾਈ, ਕੀ ਗੱਲ ਹੈ? ਕਹਿੰਦਾ ਅੱਗੇ ਨਾ ਜਾ, ਸੱਪ ਬੈਠਾ ਹੈ। ਉਹ ਕਹਿਣ ਲੱਗਾ, ਸੱਪ ਬੈਠਾ ਹੈ ਕਿੱਥੇ, ਕਿਉਂ ਦੇ? ਉਹ ਤੇ ਸੀ ਇਹ, ਕਹਿੰਦਾ ਮੈਂ ਤੇ ਸਾਰੀ ਰਾਤ ਇੱਥੇ ਖੜੇ ਹੋ ਕੇ ਗੁਜ਼ਾਰ ਦਿੱਤੀ, ਮੈਨੂੰ ਤੇ ਹੀ ਡਰ ਪਿਆ ਸੀ ਕਿ ਉਹ ਸੱਪ ਹੈ, ਮੈਂ ਕਿਸ ਤਰ੍ਹਾਂ ਉਹਦੇ ਕੋਲੋਂ ਲੰਘਾਂਗਾ। ਇਸੇ ਤਰ੍ਹਾਂ ਸਾਧੂ ਇਨਸਾਨ ਨੂੰ ਬੜੇ ਬੜੇ ਭੁਲੇਖੇ ਲੱਗ ਜਾਂਦੇ ਹਨ। ਇਸੇ ਤਰ੍ਹਾਂ ਕੇ ਬਜ਼ੁਰਗਾਂ ਨੇ ਸਾਡੇ ਵਾਸਤੇ ਆਵਾਜ਼ਾਂ ਦਿੱਤੀਆਂ ਹਨ ਕਿ ਹੇ ਸੱਜਣ, ਹੇ ਮਿੱਤਰ, ਜੇ ਤੁਹਾਨੂੰ ਪ੍ਰਿਆ ਮਿਲਣ ਦੀ ਆਸ ਹੈ ਤੇ ਹੀਰਦਾ ਨਾ ਖਾਏ ਕਿਸੇ ਦਾ, ਜੇ ਤੁਹਾਨੂੰ ਪ੍ਰਭੂ ਦੀ ਆਸ ਹੈ ਮਿਲਣ ਨੂੰ, ਤੂੰ ਕਿਸੇ ਦੇ ਵੀ ਹਿਰਦੇ ਨੂੰ ਖੇਸ ਨਾ ਮਾਰੀ, ਕਿਉਂਕਿ ਕਿਹਾ ਮੈਨੂੰ ਸੁਗੋਲਾ ਹੋਏ। ਅਸੀਂ ਰੋਜ਼ ਵੇਖਦੇ ਹਾਂ ਪਾਣੀ ਬਰਸਾਤ ਜਿਸ ਲਈ ਵਧਦੀ ਹੈ, ਪਾਣੀ ਜਿੰਨਾ ਵੀ ਖੜਾ ਹੁੰਦਾ ਹੈ ਕਦੀ ਪਹਾੜਾਂ ਤੇ ਨਹੀਂ ਹੋਇਆ। ਉਹ ਤੁਸੀਂ ਦੇਖਦੇ ਹੋ ਕਿ ਜਿਹੜੇ ਟੋਏ ਟਿੱਡੇ ਜਾਂ ਮੀਵੀਆਂ ਜਗ੍ਹਾ ਹੁੰਦੀਆਂ ਹਨ, ਉੱਥੇ ਉਹ ਪਾਣੀ ਸਾਰਾ ਖੜਾ ਹੋ ਜਾਂਦਾ ਹੈ। ਇਸੇ ਤਰ੍ਹਾਂ ਇੱਕ ਸ਼ਹਿਰ ਨੂੰ ਕਿਹਾ, ਚੁੱਕ ਜਾ ਦਿਲੇ ਮਜ਼ਮੂਨ, ਚੁੱਕ ਚੁੱਕੋ ਚੁੱਕਣੇ ਵਾਲੇ ਕੋ ਖੁਦਾ ਮਿਲਤਾ ਹੈ। ਅਸੀਂ ਰੋਜ਼ ਵੇਖਦੇ ਹਾਂ ਜਿਨ੍ਹਾਂ ਵਿਰਸਾਂ ਨੂੰ ਫਲ ਲੱਗੇ ਹੁੰਦੇ ਹਨ, ਉਹਦੀਆਂ ਟਾਹਣੀਆਂ ਜ਼ਮੀਨ ਦੇ ਨਾਲ ਲੱਗੀਆਂ ਹੁੰਦੀਆਂ ਹਨ। ਜਿਹੜੇ ਮੇਰੇ ਵੀਰ ਸੱਜਣ ਕੋਈ ਕਸ਼ਮੀਰ ਗਏ ਹੋਣ, ਉੱਥੇ ਤੁਸੀਂ ਬਾਗ ਦੇਖੇ ਹੋਣੇ ਸੇਬਾਂ ਦੇ, ਜਿੰਨੇ ਵੀ ਸੇਬਾਂ ਦੇ ਬਾਗ, ਉਹਨਾਂ ਦੀਆਂ ਟਾਹਣੀਆਂ ਜਿਸ ਬੂਟੇ ਦੇ ਨਾਲ ਜ਼ਿਆਦਾ ਫਲ ਹੈ, ਉਹਦੀਆਂ ਟਾਹਣੀਆਂ ਜਿਹੜੀਆਂ ਹਨ ਉਹ ਬਿਲਕੁਲ ਜ਼ਮੀਨ ਨਾਲ ਲੱਗ ਰਹੀਆਂ ਹਨ। ਆਓ ਸਾਧ ਸੰਗਤ, ਇਹ ਸਾਨੂੰ ਪੁਰਾਤਨ, ਅਸੀਂ ਇਸ ਵਿੱਚ ਆਪਣੀ ਆਵਾਜ਼ ਤੇ ਦੇਣੇ ਹਾਂ। ਕੋਈ ਆਸਾ ਸੱਜਣ ਜੀਓ, ਇਹ ਸੱਜਣਾ ਮਿੱਤਰਾ ਕੋਈ ਇਹੋ ਜਿਹਾ ਮਹਾਤਮਾ ਲੱਭ ਤੇ ਜਿਹੜੀ ਤੇਰੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਦੇਵੇ। ਅਸੀਂ ਹੋਰ ਵੀ ਪੜ੍ਹਨੇ ਹਾਂ, ਕੋਈ ਆਣ ਮਨਾਵੇ ਮੇਰਾ ਪ੍ਰੀਤਮ ਪਿਆਰਾ। ਸਾਧ ਸੰਗਤ, ਨਾ ਹਿੰਦੂ ਦਾ ਸਵਾਲ, ਨਾ ਮੁਸਲਮਾਨ ਦਾ, ਨਾ ਸਿੱਖ ਦਾ, ਨਾ ਈਸਾਈ ਦਾ, ਖੁੱਲੀ ਆਵਾਜ਼ ਦਿੱਤੀ ਗਈ ਕਿ ਕੋਈ ਆਣ ਮਨਾਵੇ ਮੇਰਾ ਪ੍ਰੀਤਮ ਪਿਆਰਾ। ਫਿਰ ਮੈਂ ਕੀ ਕਰਾਂ, ਹੋ ਕਿਸ ਤਰ੍ਹਾਂ ਆਪ ਵਿਚਾਰੂ, ਮੈਂ ਆਪਣਾ ਆਪ ਵੇਖ ਦੇਵਾਂ, ਕਿਸ ਵਾਸਤੇ ਦੌਲਤ ਮਿਲ ਜਾਏ, ਔਲਾਦ ਹੋ ਜਾਏ, ਜਾਂ ਦਾਤ ਮਿਲ ਜਾਏ, ਮੈਂ ਦਰਸ਼ਨ ਹਾਰ ਦੇਖਣ ਤੇ ਪਾਈ, ਮੈਂ ਹਰੀ ਦੇ ਦਰਸ਼ਨਾਂ ਨੂੰ ਕਰਨ ਵਾਸਤੇ ਮੈਂ ਆਪਣਾ ਆਪ ਵੇਖ ਦੇਵਾਂ। ਉਸੇ ਤਰ੍ਹਾਂ ਫਰੀਦ ਨੇ ਵੀ ਆਵਾਜ਼ ਦਿੱਤੀ, ਉਹ ਤਾਂ ਫਰੀਦਾ ਸੁੱਤਿਆ ਦੁਨੀਆਂ ਭਰ ਜਾ, ਮਤ ਕੋਈ ਖੀਰੇ ਬਖਸ਼ਿਆ ਤੇ ਤੂੰ ਹੀ ਬਖਸ਼ਿਆ ਜਾ। ਆਓ ਸਾਧ ਸਾਡੇ ਬਜ਼ੁਰਗਾਂ ਨੇ, ਸਾਡੇ ਪੀਰਾਂ ਨੇ, ਸਾਡੇ ਪਕਬਰਾਂ ਨੇ ਸਾਧਨ ਤੇ ਦੁਨੀਆਂ ਨੂੰ ਪੁਕਾਰ ਪੁਕਾਰ ਕੇ ਇਹ ਆਵਾਜ਼ਾਂ ਦਿੱਤੀਆਂ ਤੇ ਹੋਏ ਸੱਜਣ ਹੋਏ ਮਿੱਤਰ, ਤੈਨੂੰ ਐਸੇ ਇਨਸਾਨ ਦੀ ਲੋੜ ਹੈ ਕਿ ਜਿਹੜਾ ਤੇਰੀ ਆਤਮਾ ਜਨਮਾਂ ਜਨਮਾਂ ਤੋਂ ਇਹ ਭਟਕੀ ਹੋਈ, ਜਿਹੜੀ ਵੈਰ ਵੈਰ ਈਰਖਾ ਵਿਰੋਧਾਂ ਦੇ ਨਾਲ ਭਰੀ ਹੋਈ, ਇਸ ਨੂੰ ਤਾਂ ਐਸਾ ਕੋਈ ਸੰਤ ਮਿਲੇ ਕਿ ਇਹਨੂੰ ਬਦਲ ਦੇਵੇ। ਆਓ ਸਾਧ ਸੰਗਤ, ਕਿਉਂਕਿ ਜੀਵਨ ਦੇ ਵਿੱਚ ਕਈ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ, ਪਰ ਸਾਧ ਸੰਗਤ ਜਿਸ ਵੇਲੇ ਇਹ ਸਿਖਲਾਈ ਮਿਲ ਜਾਂਦੀ ਹੈ ਉਸ ਵਕਤ ਇਸ ਮਨ ਨੂੰ ਟਿਕਾਓ ਮਿਲ ਜਾਂਦਾ ਹੈ। ਜਿਸ ਤਰ੍ਹਾਂ ਕਿਹਾ ਕਿ ਮਨ ਬੇਟੇ ਸਤਿਗੁਰ ਕੇ ਪਾਸ ਇਸ ਸੇਵਕ ਤੇ ਕਾਰਜ ਆਸ, ਕਿਉਂਕਿ ਸਾਧਨ ਦੇ ਸਾਡਾ ਮਨ ਨੂੰ ਹੀ ਨਿਸ਼ਚਾ ਕਰਦਾ ਹੈ। ਕੋਈ ਵੀ ਗੱਲ ਹੁੰਦੀ ਹੈ ਕਿ ਕਹਿੰਦੇ ਆ ਬਈ ਤੂੰ ਤੇ ਕਹਿਣਾ ਮੇਰਾ ਮਨ ਜੇ ਨਹੀਂ ਮੰਨਦਾ, ਤੇ ਆਓ ਸਾਧਨ ਕਿਹਾ ਹੈ ਕਿ ਜਿਹੜਾ ਮਨ ਨਹੀਂ ਮੰਨਦਾ ਇਸ ਨੂੰ ਤੂੰ ਗੁਰੂ ਦੇ ਹਵਾਲੇ ਕਰ ਦੇ, ਫਿਰ ਤੇਰਾ ਮਨ ਜਿਹੜਾ ਹੈ ਆਪੇ ਮੰਨ ਜਾਏਗਾ। ਜਦ ਦੇਖਾਂ ਤਦ ਗਾਵਾਂ, ਫਿਰ ਗਾਵੇ ਤਾਂ ਫਲ ਪਾਵਾਂ, ਜਦ ਤੱਕ ਨਾ ਦੇਖੂ ਆਪਣੀ ਮਾਂ ਨੂੰ ਤਦ ਤੱਕ ਨਾ ਮਾਨੂ ਗੁਰ ਕੀ ਕਹਿਣ। ਔਰ ਦੂਸਰੇ ਪਾਸੇ ਲਿਖਿਆ ਰਿਮ ਜਿੱਥੇ ਇਤਿਹਾਸ ਲਾਈਏ ਤੇ ਅੰਦਾ ਅੰਦ ਕਮਾਏ। ਆਓ ਸਾਧ ਸੰਗਤ ਸਾਡੇ ਸਾਹਮਣੇ ਬਿਲਕੁਲ ਹੀ ਫੈਸਲੇ ਕਰਕੇ ਰੱਖੇ ਹਨ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਦੋ ਹੀ ਅਸੀਂ ਕਣਕ ਕਰ ਲੈਂਦੇ ਹਾਂ, ਇੱਕ ਦੇ ਵਿੱਚ ਅਸੀਂ ਕੂੜਾ ਪਾ ਦਿੰਦੇ ਹਾਂ, ਉਹਨੂੰ ਅਸੀਂ ਵੇਰੇ ਦੇ ਵਿੱਚ ਰੱਖ ਦਿੰਦੇ ਹਾਂ, ਭਾਵਾਂ ਬਰਸਾਤ ਪਵੇ, ਭਾਵਾਂ ਧੁੱਪ ਲੱਗੇ, ਭਾਵਾਂ ਉਹਨੂੰ ਕੋਈ ਕੁੱਤੇ ਬਿੱਲੀਆਂ ਉਹਨੂੰ ਸਾਥ ਗਿਆ ਦੇਣ, ਸਾਨੂੰ ਕੋਈ ਪਰਵਾਹ ਨਹੀਂ ਹੁੰਦੀ। ਪਰ ਜਿਸ ਦੇ ਵਿੱਚ ਅਸੀਂ ਖਰਾ ਚੋ ਰੱਖਦੇ ਹਾਂ ਉਸ ਕਣਕਰ ਨੂੰ ਅਸੀਂ ਅਲਮਾਰੀਆਂ ਦੇ ਵਿੱਚ ਰੱਖਦੇ ਹਾਂ, ਤਾਲਿਆਂ ਦੇ ਵਿੱਚ ਰੱਖਦੇ ਹਾਂ, ਕੋਈ ਚੀਜ਼ ਇਸ ਪਿਓ ਨੂੰ ਖਰਾਬ ਨਾ ਕਰੇ। ਇਸੇ ਤਰ੍ਹਾਂ ਸਾਥ ਸੰਗਤ ਹੁੰਦਾ ਇਨਸਾਨ ਨੂੰ ਹੈ। ਜਿਸ ਤਰ੍ਹਾਂ ਬਾਬਾ ਨਾਨਕ ਨੇ ਕਿਹਾ ਕਿ ਹਿੰਦੂ ਕਾਇ ਤੇ ਮਾਰੀਏ ਮੁਸਲਮਾਨ ਵੀ ਨਾ ਹੈ, ਪੰਜ ਤੱਕ ਦਾ ਪੁਤਲਾ ਨਾਨਕ ਮੇਰਾ ਨਾ ਹੈ। ਆਓ ਸਾਥ ਸੰਗਤ, ਪੰਜ ਤੱਕ ਦਾ ਹੀ ਪੁਤਲਾ ਹੁੰਦਾ ਹੈ, ਇਹੋ ਜਿਹੀ ਅੱਖਾਂ ਆਉਂਦੀਆਂ ਹਨ, ਇਹੋ ਜਿਹੇ ਕੰਨ ਹੁੰਦੇ ਹਨ, ਇਸੇ ਤਰ੍ਹਾਂ ਨੱਕ ਮੂੰਹ ਹੁੰਦਾ ਹੈ, ਜਿਸ ਤਰ੍ਹਾਂ ਉਸਤਾਦ ਦਾ ਵੀ ਇਸੇ ਤਰ੍ਹਾਂ ਚਿਹਰਾ ਹੁੰਦਾ ਹੈ, ਸ਼ਗਿਰਦ ਦਾ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਕੋਈ ਉਸਤਾਦ ਦੇ ਮੱਥੇ ਤੇ ਨਹੀਂ ਮਿੱਛਿਆ ਹੁੰਦਾ ਤੇਰੇ ਉਸਤਾਦ, ਜਿਸ ਤਰ੍ਹਾਂ ਹੁਣ ਜਿਤਨੇ ਮੇਰੇ ਵੀਰ ਪੈਰਾ ਬੈਠੇ ਹੋ ਇਹਨਾਂ ਦੇ ਵੀ ਸਾਥ ਨੂੰ ਟੀਚਰ ਵੀ ਹੋਣਗੇ, ਵਕੀਲ ਵੀ ਹੋਣਗੇ, ਕੋਈ ਸਾਥ ਨੂੰ ਵੱਡੇ ਵੱਡੇ ਅਹੁਦਿਆਂ ਤੇ ਲੱਗੇ ਅਫੀਸਰ ਵੀ ਹੋਣਗੇ, ਬਿਜਨਸ ਵਾਲੇ ਵੀ ਹੋਣਗੇ, ਛਾਬੜੀ ਵਾਲੇ ਵੀ ਹੋਣਗੇ, ਪਰ ਇਹ ਅੱਖਾਂ ਸਭ ਨੂੰ ਵੇਖ ਰਹੀਆਂ ਹਨ, ਪਰ ਇਹ ਅੱਖਾਂ ਅੰਦਾਜ਼ਾ ਨਹੀਂ ਲਗਾ ਸਕਦੀਆਂ, ਇਹ ਅੱਖਾਂ ਨਹੀਂ ਲਗਾ ਸਕਦੀਆਂ। ਕਿਸ ਵੇਲੇ ਪਤਾ ਲੱਗਦਾ ਹੈ ਕਿ ਜਿਸ ਵੇਲੇ ਤੀਜਾ ਆਦਮੀ ਕਹਿੰਦਾ ਹੈ ਇਹ ਵਕੀਲ ਸਾਹਿਬ ਹਨ, ਇਹ ਡਾਕਟਰ ਸਾਹਿਬ ਹਨ, ਇਹ ਜੱਜ ਸਾਹਿਬ ਹਨ, ਆਓ ਸਾਥ। ਇਸੇ ਕਰਕੇ ਅੱਖਾਂ ਨੂੰ ਧੋਖਾ ਲੱਗ ਜਾਂਦਾ ਹੈ, ਇਹ ਅੱਖਾਂ ਤੇ ਰਹਿੰਦੀਆਂ ਹਨ। ਪਰ ਸਾਥ ਨੂੰ ਕਿਹਾ ਕਿ ਨਾਨਕ ਸਿੱਖ ਦੀਆਂ ਗਿਆਨ ਜਿਨ੍ਹਾਂ ਵਿੱਚ ਦੋ ਮਾਪੜੀ ਉਹ ਅੱਖਾਂ ਹੋਈਆਂ ਉਹ ਕਿੱਥੋਂ ਮਿਲਦੀਆਂ ਹਨ, ਜਿਸ ਨੂੰ ਨਹੀਂ ਜਾਣਦੀਆਂ ਲੋਕਾਂ ਦਾ ਗਿਆਨ ਇੰਜਨ ਗੁਰਦੀਆਂ ਅਗਿਆਨ ਦੇ ਬਿਨਾਂ ਤੇ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਦਾਸ, ਹਰੀ ਦੀ ਕਿਰਪਾ ਦੁਆਰਾ ਮੈਨੂੰ ਇਹੋ ਜਿਹਾ ਸੰਤ ਮਿਲਿਆ, ਇਹੋ ਜਿਹਾ ਮਹਾਤਮਾ ਮਿਲਿਆ ਤੇ ਜਿਸ ਨੇ ਮੇਰੇ ਮਨ ਦੇ ਵਿੱਚ ਪ੍ਰਕਾਸ਼ਤਾ ਕਰ ਦਿੱਤੀ। ਤੇ ਆਓ ਸਾਧ ਸੰਗਤ, ਜੇ ਤੇ ਅਸੀਂ ਵਾਕਈ ਧਿਆਨ ਦੇ ਨਾਲ ਸੁਣੀਏ, ਆਪਣੇ ਦਿਲ ਔਰ ਦਿਮਾਗ ਵਿੱਚ ਦੇਣਾ ਦਈਏ, ਫਿਰ ਤੇ ਸਾਧ ਸੰਗਤ ਸਾਨੂੰ ਕੁਛ ਸਮਝ ਆ ਸਕਦੀ ਹੈ। ਜਿਸ ਦਾ ਕੋਈ ਪਾਟਾ ਖਾਲੀ ਹੋਵੇ ਉਹਦੇ ਵਿੱਚ ਅਸੀਂ ਵਸਤੂ ਪਾਉਣਾ ਚਾਹੀਏ ਉਹ ਤੇ ਜ਼ਰੂਰ ਪੈ ਜਾਏਗੀ, ਜੇ ਪਹਿਲੇ ਹੀ ਬਰਤਨ ਭਰਿਆ ਹੋਇਆ ਹੈ ਤੇ ਜਿਹੜੀ ਚੀਜ਼ ਉੱਤੋਂ ਪਾਈਏ ਉਹ ਸਾਥ ਸੰਗਤ ਉਸੇ ਵੇਲੇ ਉੱਤਮ ਬਣ ਜਾਂਦੀ ਹੈ। ਕਦੇ ਕਿਹਾ ਕਿ ਇਹ ਤੇਰੀ ਉੱਤਰ ਤੇਰੀ ਪਰਿਵਾਰ ਸਭ ਮਿੱਤਰ ਤੂੰ ਦੇਖ ਵਿਚਾਰ, ਤੇ ਹੇ ਇਨਸਾਨ ਤੈਨੂੰ ਵਾਰੀ ਮਿਲੀ ਹੈ, ਤੈਨੂੰ ਉੱਥੇ ਮਿਲਿਆ ਹੈ, ਤੂੰ ਕਿਸੇ ਘਰ ਦੇ ਦੁਆਰਾ ਕਿਹੜੀ ਪਹਿਚਾਣ ਕਰ ਸਕਣਾ ਹੈ।